ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮੁਹੱਲਾ ਪਹਿਲਾ ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਉੱਜਲ ਕਹਿ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨ ਉੱਤਰ ਜੇ ਸਭ ਧੋਵਾ ਤਿਸ ਉੱਜਲ ਕਹਿ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨ ਉੱਤਰ ਸਭ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸੰਨ ਰਹਾਉ ਕੋਠੇ ਮੰਡਪ ਮਾੜੀਐ ਪੈਸੋ ਚਿਤਵੀਆ ਹੈ ਧੱਫਿਆ ਕੰਮ ਨਿਆਮਣੀ ਵਿੱਚ ਹੋ ਸਖਣੀਆ ਹੈ ਬੱਗਾ ਬੱਗੇ ਕਪੂੜੇ ਤੀਰਥ ਮੰਜ ਵਸੰਨ ਘੁੱਟ ਘੁੱਟ ਜੀਆ ਖਾਮਨੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਮਾਜਣ ਦੇਖ ਭੁਲੰਨ ਸੋ ਫਲ ਕੰਮ ਨਾਮਨੀ ਤੇ ਗੁਣ ਮੈਂ ਤਨ ਹੰਨ ਅੰਬਲਾ ਭਾਰ ਉਠਾਇਆ ਡੁਗਰ ਵਾਟ ਬਹੁਤ ਅੱਖੀ ਲੋੜੀ ਨਾਲ ਹੋ ਚੜ ਲੰਘਾ ਕਿੱਤ ਚਾਕਰੀਆਂ ਚੰਗਿਆਈਆ ਅਵਰ ਸਿਆਨ ਪਕਿੱਤ ਨਾਨਕ ਨਾਮ ਸੰਭਾਲ ਤੂੰ ਵੱਡਾ ਛਪਹਿ ਜਿੱਤ ਚਾਕਰੀਆ ਚੰਗਿਆਈਆ ਅਵਰ ਸਿਆਨ ਪਕਿੱਤ ਨਾਨਕ ਨਾਮ ਸੰਭਾਲ ਤੂੰ ਵੱਡਾ ਛਪਹਿ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜਾਲ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਮੁਲਤਾਨ ਦੀ ਤਰਫ ਗਏ, ਮੁਲਤਾਨ ਦੇ ਲਾਗੇ ਤੁਲੰਬਾ ਡੱਗਰ ਹੈ, ਇੱਥੇ ਸੱਜਣ ਜਿਹਦੇ ਲੋਕ ਠੱਗ ਕਿਹਾ ਕਰਦੇ ਸੀ, ਕਿਉਂਕਿ ਇਹਦੇ ਬਹੁਤ ਵੱਡੀ ਖੁੱਲੀ ਹਵੇਲੀ ਬਣਾਈ ਹੋਈ ਸੀ। ਉਹਦੇ ਵਿੱਚ ਇੱਕ ਮੰਦਿਰ ਬਣਾਇਆ ਸੀ, ਆਪਣਾ ਲਿਬਾਸ ਬੜਾ ਧਰਮੀਆਂ ਵਾਲਾ ਬਣਾ ਕੇ ਬੈਠਾ ਸੀ, ਪਰ ਆਏ ਗਏ ਨੂੰ ਲੁੱਟ ਕੇ ਮਾਰ ਦਿੰਦਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਸਪੁੱਤਰ ਹੈ ਭਾਈ ਸਜਾਦਾ ਜੀ। ਵਿਦਵਾਨਾਂ ਨੇ ਦੋ ਤਰ੍ਹਾਂ ਦੇ ਵਿਚਾਰ ਅੰਕਿਤ ਕੀਤੀ ਹੈ। ਕੁਛ ਵਿਦਵਾਨਾਂ ਦੇ ਵਿਚਾਰ ਹੈ ਕਿ ਭਾਈ ਮਰਦਾਨਾ ਜੀ ਉਦੋਂ ਸਤਿਗੁਰਾਂ ਦੇ ਨਾਲ ਸਨ, ਪਰ ਕੁਛ ਵਿਦਵਾਨਾਂ ਦੇ ਵਿਚਾਰ ਹੈ ਕਿ ਭਾਈ ਮਰਦਾਨਾ ਜੀ ਅਕਾਲ ਚਲਾੜਾ ਕਰ ਗਏ ਸਨ ਤੇ ਉਹਨਾਂ ਦਾ ਬੇਟਾ ਸਜਾਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਰਤਨ ਦੀ ਸੇਵਾ ਨਿਭਾਉਣ ਲੱਗਾ। ਇਹਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਮੈਨੂੰ ਭੁੱਖ ਲੱਗੀ ਹੈ, ਜੇ ਹੁਕਮ ਹੋਵੇ ਤੇ ਮੈਂ ਤੁਲੰਬੇ ਨਗਰ ਵਿੱਚੋਂ ਕੁਛ ਛਕ ਆਵਾਂ। ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜਾਓ। ਗਏ ਸੱਜਣ ਨੇ ਸਜਾਦੇ ਨੂੰ ਉੱਤੇ ਬੰਨ ਲਿਆ। ਜਦੋਂ ਸਭਾ ਕੁਝ ਬੀਤਿਆ, ਸਜਾਦੇ ਨੇ ਬੇਨਤੀਆਂ ਕੀਤੀਆਂ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ, ਮਹਾਰਾਜ ਆਪ ਕਿਰਪਾ ਕਰੋ ਇਸ ਠੱਗ ਤੋਂ ਮੈਨੂੰ ਛਡਾਓ। ਸਤਿਗੁਰੂ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਆਪਣਾ ਮਿੱਤਰ ਮੁਸੀਬਤ ਵਿੱਚ ਫਸਿਆ ਹੈ, ਚਲੋ ਆਪਾਂ ਛਡਾ ਕੇ ਲਿਆਈਏ। ਜਦੋਂ ਸਤਿਗੁਰੂ ਜੀ ਗਏ, ਜਾ ਕੇ ਕਹਿਣ ਲੱਗੇ, ਸੱਜਣਾ ਸਾਡਾ ਸਾਥੀ ਤੇ ਤੇਰੇ ਕੋਲ ਆਇਆ ਸੀ ਤੇ ਮੁੱਕਰ ਗਿਆ, ਸੱਜਣ ਠਾਕੁਰ ਕਹਿਣ ਲੱਗਾ ਜੀ ਇੱਥੇ ਤੁਹਾਡਾ ਕੋਈ ਸਾਥੀ ਨਹੀਂ। ਸਤਿਗੁਰੂ ਜੀ ਜਦੋਂ ਹਵੇਲੀ ਦੇ ਅੰਦਰ ਗਏ ਤੇ ਕੀ ਵੇਖਿਆ, ਸਜਾਦੇ ਨੂੰ ਵੱਧਾ ਹੋਇਆ ਸੀ। ਸਤਿਗੁਰਾਂ ਨੇ ਜਦੋਂ ਛਡਾਇਆ ਤੇ ਸੱਜਣ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਪੈ ਪਿਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸੱਜਣਾ ਨਾਮ ਤਾਂ ਤੂੰ ਸੱਜਣ ਰਖਾਇਆ ਹੋਇਆ ਹੈ ਪਰ ਕੰਮ ਤੇਰੇ ਸੱਜਣਾ ਵਾਲੇ ਨਹੀਂ। ਸੱਜਣ ਉਹ ਹੁੰਦੇ ਨੇ ਜਿਹੜੇ ਲੋਕ ਪਰਲੋਕ ਵਿੱਚ ਸਾਥ ਨਿਭਾਉਣ। ਸਤਿਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਸ਼ਬਦ ਰਾਗ ਸੂਈ ਦੇ ਵਿੱਚ ਸੱਜਣ ਦੇ ਪ੍ਰਤ ਆਏ ਉਚਾਰਨ ਕੀਤਾ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸਤਿਗੁਰੂ ਜੀ ਕਹਿਣ ਲੱਗੇ, ਸੱਜਣਾ ਸੱਜਣ ਉਹ ਨੇ ਜਿਹੜੇ ਮਾਤ ਲੋਕ ਤੋਂ ਜਾਣ ਲੱਗਿਆ ਨਾਲ ਜਾਣ ਤੇ ਜਿੱਥੇ ਇਸ ਜੀਵ ਦੇ ਪਾਸੋਂ ਲੇਖਾ ਮੰਗਿਆ ਜਾਣਾ ਹੈ, ਹਿਸਾਬ ਕਿਤਾਬ ਹੋਣਾ ਹੈ, ਉੱਥੇ ਉਹ ਸਭ ਨੇ ਖਲੋਤੇ ਹੋਣ ਤੇ ਕਹਿਣ, ਭਾਈ ਇਹ ਮੇਰਾ ਮਿੱਤਰ ਹੈ, ਇਹ ਮੇਰਾ ਸੱਜਣ ਹੈ, ਇਹਨੂੰ ਲੇਖਾ ਦਾ ਪੁੱਛੀ। ਉਹਨੂੰ ਸੱਜਣ ਕਹਿੰਦੇ। ਸਤਿਗੁਰਾਂ ਨੇ ਇਹ ਪਾਵਨ ਸ਼ਬਦ ਸੱਜਣ ਠੱਗ ਦੇ ਪ੍ਰਤ ਆਏ ਉਚਾਰਨ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪਹਿਲਾ ਘਰ ਸੇਵਾ।
ਸਤਿਗੁਰੂ ਜੀ ਰਾਗ ਸੂਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਜਿਸਦਾ ਗਾਇਨ ਛੇਵੇਂ ਘਰ ਸੁਰਤਾਲ ਵਿੱਚ ਸਤਿਗੁਰਾਂ ਨੇ ਕੀਤਾ।
ਇੱਕ ਓਂਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਓਂਕਾਰ ਸਾਰਿਆਂ ਦੀ ਪਰ ਵਿੱਚ ਕਰਨ ਵਾਲਾ ਹੈ ਔਰ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ
ਜਲ ਕਹਿ ਚਲਕਣਾ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸੱਜਣਾ ਕਦੀ ਕਹਿਣ ਦਾ ਕਾਸ਼ੀ ਦਾ ਭਾਂਡਾ ਤੱਕਿਆ ਹੀ। ਕਹਿਣ ਲੱਗਾ ਜੀ ਹਾਂ। ਮਹਾਰਾਜ ਜੀ ਕਹਿਣ ਲੱਗੇ, ਵੇਖ ਉਹ ਕਿੱਡਾ ਉੱਜਲ ਹੁੰਦਾ ਹੈ, ਬਾਹਰੋਂ ਵੇਖੀਏ ਤੇ ਉਹਦੇ ਵਿੱਚ ਮੂੰਹ ਵੀ ਦਿਸਦਾ ਹੈ, ਕਿਤਨਾ ਉੱਜਲ ਹੁੰਦਾ ਹੈ, ਸੁਫੇਦ ਹੁੰਦਾ ਹੈ, ਸਾਫ ਹੁੰਦਾ ਹੈ। ਉੱਜਲ ਕਹਿਆ ਚਿਲਕਣਾ, ਕਹਿਆ ਕਹਿੰਦੇ ਨੇ ਕਾਸ਼ੀ। ਪੁਰਾਤਨ ਸਮੇਂ ਆਮ ਲੋਕ ਕਹਿਣ ਦੀ ਵਰਤੋਂ ਕਰਿਆ ਕਰਦੇ ਸੀ। ਸੰਗਤ ਜੀ ਕਹਿਣ ਦੇ ਥਾਲ, ਕਹਿਣ ਦੇ ਕੌਲੇ ਆਦਿਕ ਹੁੰਦੇ ਸਨ, ਪਰ ਅੱਜ ਕੱਲ ਤਾਂ ਸ਼ਟੀਲ ਹੀ ਪ੍ਰਧਾਨ ਹੋਈ ਹੈ। ਸਤਿਗੁਰੂ ਜੀ ਕਹਿੰਦੇ ਨੇ ਉੱਜਲ ਕਹਿਆ ਚਿਲਕਣਾ, ਜਿਹੜਾ ਕਹਿ ਸੀ ਨਾ ਉਹ ਬੜਾ ਉੱਜਲ ਚਿੱਟਾ ਤੇ ਲਿਸ਼ਕਦਾ ਸੀ।
ਘੋਟ ਮਾਂ ਕਾਲੜੀ ਮਾਸ।
ਪਰ ਜਦੋਂ ਉਹਨੂੰ ਘੋਟ ਕੁਟਮ ਘੋਟਿਆ ਜਾਵੇ, ਰਗੜਿਆ ਜਾਵੇ ਪੱਤਰ ਆਦਿਕ ਦੇ ਉੱਤੇ, ਤੇ ਫਿਰ ਉਹਦੇ ਵਿੱਚੋਂ ਕੀ ਨਿਕਲਦਾ ਸੀ? ਕਾਲੜੀ। ਬਸ ਕਾਲੜੀ ਕਹਿੰਦੇ ਨੇ ਕਾਲੀ ਨੂੰ, ਬਸ ਕਹਿੰਦੇ ਨੇ ਸਿਆਹੀ ਨੂੰ। ਜਿਵੇਂ ਕਾਲੀ ਸਿਆਹੀ ਹੁੰਦੀ ਹੈ ਨਾ ਜੀ, ਇਉਂ ਉਹਦੇ ਵਿੱਚੋਂ ਕਾਲੀ ਸਿਆਹੀ ਵਰਗਾ ਜਿਹੜਾ ਸੀ ਉਹਦਾ ਰੰਗ ਨਿਕਲਦਾ ਸੀ ਜਦੋਂ ਉਹਨੂੰ ਰਗੜੀ ਦਾ ਸੀ। ਸਤਿਗੁਰੂ ਵੀ ਕਹਿਣ ਲੱਗੇ, ਸੱਜਣਾ ਤੂੰ ਭਾਵੇਂ ਉੱਪਰਲਾ ਲਿਬਾਸ ਬੜਾ ਚਿੱਟਾ ਪਹਿਨਿਆ ਹੋਇਆ ਹੈ, ਤੇਰਾ ਲਿਬਾਸ ਕਹਿੰਦੇ ਭਾਂਡਿਆਂ ਤੋਂ ਚਿਲਕਦਾ ਵੀ ਹੈ, ਪਰ ਅੰਦਰ ਤੇਰੇ ਕਾਲਕ ਹੈ, ਤੇਰੇ ਅੰਦਰ ਕਾਲਕ ਹੈ। ਬਾਹਰ ਦੇ ਚਿਲਕਣ ਉਜਲ ਆਈ ਇਹ ਕਿਸ ਕੰਮ ਹੈ, ਜੇ ਤੇਰੇ ਅੰਦਰੋਂ ਕਾਲਕ ਨਹੀਂ ਗਈ। ਤੇ ਅੱਜ ਵੀ ਕਈ ਐਸੇ ਲੋਕ ਦੁਨੀਆਂ ਦੇ ਵਿੱਚ ਐਨ ਜਿਹੜੇ ਕੇਵਲ ਪਕੰਡ ਮਾਤਰ ਲਿਬਾਸ ਤਾਂ ਆਪਣਾ ਬੜਾ ਉਜਲਾ ਰੱਖਦੇ ਨੇ, ਪਰ ਅੰਦਰ ਉਹਨਾਂ ਦੇ ਸੰਗਤ ਜੀ ਕਾਲਕ ਹੈ, ਅੰਦਰੋਂ ਕਾਲੇ ਫਿਰੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਇਸ ਮਨ ਨੂੰ, ਇਸ ਜੀਵ ਨੂੰ ਜੜਮਾ ਜੜਮਾਤਰਾ ਦੀ ਮੈਣ ਲੱਗੀ ਹੋਈ ਹੈ, ਤੇ ਇਹ ਅੰਦਰੋਂ ਸਵਾਹ ਵਰਗਾ ਕਾਲਾ ਹੋਇਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜੇ ਤੇਰਾ ਅੰਦਰ ਚਿੱਟਾ ਨਹੀਂ ਤੇ ਬਾਹਰੀ ਚਿੱਟੇ ਲਿਬਾਸ ਦਾ ਕੀ ਫਾਇਦਾ ਹੈ? ਬਾਹਰੋਂ ਤੂੰ ਉੱਜਲ ਲਿਬਾਸ ਧਾਰਨ ਕੀਤਾ ਹੈ, ਅੰਦਰ ਤੇਰਾ ਕਾਲਾ ਹੈ, ਕੀ ਫਾਇਦਾ ਤੇਰਾ? ਸਤਿਗੁਰੂ ਜੀ ਅੱਗੇ ਦਰਸਾ ਰਹੇ ਨੇ,
ਧੋਤਿਆ ਝੂਠ ਨ ਉਤਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਹਿੰਦੇ ਭਾਂਡੇ ਨੂੰ ਧੋ ਲਈਏ ਨਾ ਤੇ ਉਹਦੀ ਝੂਠ ਨਹੀਂ ਉਤਰਦੀ, ਭਾਵ ਉਹਦਾ ਜਿਹੜਾ ਅੰਦਰ ਕਾਲਾਪਨ ਹੈ ਨਾ ਉਹ ਦੂਰ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਐ ਸੱਜਣਾ, ਭਾਵੇਂ ਬਾਹਰੋਂ ਉੱਜਲ ਲਿਬਾਸ ਧਾਰਨ ਕਰ ਲਈਏ, ਤੀਰਥਾਂ ਤੇ ਜਾ ਕਰਕੇ ਇਸ ਸਰੀਰ ਉੱਤੇ ਕਹਿੰਦੇ ਭਾਂਡਿਆਂ ਨੂੰ ਧੋ ਲਈਏ, ਪਰ ਜਿਹੜੀ ਇਹਦੇ ਅੰਦਰ ਕਾਲਕ ਲੱਗੀ ਹੈ ਨਾ ਮਿੱਤਰਾ, ਉਹ ਨਹੀਂ ਉਤਰਦੀ।
ਜੇ ਸੋ ਧੋਵੇ ਤੇ ਸੋ,
ਹਜ਼ੂਰ ਕਹਿੰਦੇ ਨੇ ਭਾਵੇਂ ਸੈਂਕੜੇ ਵਾਰ ਉਹ ਕਹਿੰਦੇ ਭਾਂਡੇ ਨੂੰ ਧੋਈ ਜਾਈਏ ਤੇ ਸੰਗਿਆ ਜੀ ਉਹਦੇ ਅੰਦਰੋਂ ਕਾਲਾ ਭਣ ਨਹੀਂ ਜਾਂਦਾ, ਉਹ ਕਾਲੇ ਦਾ ਕਾਲਾ ਹੀ ਰਹਿੰਦਾ ਹੈ। ਜਿਵੇਂ ਭਗਤ ਜੀ ਨੇ ਜ਼ਿਕਰ ਕੀਤਾ, ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋੜ, ਤੂਮੜੀ ਬਾਹਰੋਂ ਤਾਂ ਧੋਤੀ ਹੈ ਲਿਸ਼ਕਦੀ ਹੈ, ਪਰ ਅੰਦਰ ਉਹਦੇ ਵਿਸ ਹੈ, ਜ਼ਹਿਰ ਹੈ, ਕੌੜਾਪਨ ਹੈ। ਜਿਵੇਂ ਭਗਤ ਜੀ ਨੇ ਜ਼ਿਕਰ ਕੀਤਾ ਹੈ, ਲੌਕੀ ਅੜਸੜ ਤੀਰਥ ਨਾਹੀ ਕੌੜਾ ਪਣ ਕਉ ਨਾ ਜਾਈ। ਸੰਗਤ ਜੀ ਉਹ ਲੌਕੀ ਨੇ ਅਟਾੜ ਤੀਰਥਾਂ ਦਾ ਇਸ਼ਨਾਨ ਤਾਂ ਕਰ ਲਿਆ, ਪਰ ਉਹਦੇ ਅੰਦਰ ਦੀ ਜਿਹੜੀ ਕੁੜੱਤੜ ਹੈ ਨਾ ਕੁੜੱਪੜ ਨਹੀਂ ਗਈ। ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਬਾਹਰੋਂ ਉਜਲਾ ਭੇਕ ਬਣਾ ਲਈਏ, ਭਾਵੇਂ ਤੀਰਥਾਂ ਦੇ ਇਸ਼ਨਾਨ ਕਰ ਲਈਏ, ਪਰ ਜਿਹੜੀ ਅੰਦਰ ਕਾਲਕ ਲੱਗੀ ਹੈ ਨਾ ਜੀ, ਉਹ ਨਹੀਂ ਉਤਰਦੀ। ਜਿੰਨਾ ਮਰਜ਼ੀ ਇਹਨੂੰ ਮਲ ਮਲ ਕੇ ਧੋਈ ਜਾਈਏ, ਸਾਬਣ ਲਾਈ ਜਾਈਏ, ਬਾਹਰੋਂ ਲਿਸ਼ਕ ਪੁਸ਼ਕ ਕਰ ਲਈਏ, ਪਰ ਅੰਦਰ ਦੀ ਜਿਹੜੀ ਮੈਲ ਹੈ ਨਾ, ਉਹ ਨਹੀਂ ਜਾਂਦੀ। ਅੰਦਰੋਂ ਮੈਲਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੱਗੇ,
ਸੱਜਣ ਸੇਈ ਨਾਲ ਮੈਂ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਜਣ ਸੇਈ ਨਾਲ ਮੈਂ, ਮੈਂ ਮੇਰੇ ਨਾਲ, ਸੇਈ ਉਹ ਸੱਜਣ
ਚੱਲਦਿਆਂ ਨਾਲ ਚਲਾਨਾ,
ਜਦੋਂ ਚੱਲਦੇ ਹਨ ਤੇ ਉਹ ਨਾਲ ਚੱਲਦੇ ਨੇ। ਉਹ ਸੱਜਣ ਕਿਹੜੇ ਨੇ? ਸ਼ੁਭ ਗੁਣ। ਸੰਗਤ ਜੀ, ਜਦੋਂ ਵੀ ਜੀਵ ਤੁਰਦਾ ਹੈ ਨਾ ਤੇ ਉਹ ਸ਼ੁਭ ਗੁਣ ਇਹਦੇ ਨਾਲ ਤੁਰਦੇ ਨੇ। ਚੰਗੇ ਗੁਣ ਜਿਹੜੇ ਧਾਰਨ ਕੀਤੇ ਹੋਏ ਨੇ ਨਾ, ਉਹ ਇਹਦੇ ਨਾਲ ਚੱਲਦੇ ਨੇ। ਜਿਵੇਂ ਅੱਜ ਵੀ ਕਰਫਿਊ ਦੌਰਾਨ ਬੇਅੰਤ ਜਥੇਬੰਦੀਆਂ, ਪ੍ਰਸ਼ਾਸਨ, ਹੋਰ ਸਮਾਜ ਸੇਵੀ ਲੋਕ ਜਿਹੜੇ ਨੇ ਨਾ, ਸੰਗਤ ਜੀ, ਉਹ ਚੰਗੇ ਗੁਣ ਧਾਰਨ ਕਰਕੇ ਗਰੀਬਾਂ ਦੀ ਸੇਵਾ ਕਰ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ ਸਾਰੇ ਹੀ ਪਾਵਨ ਗੁਰ ਅਸਥਾਨਾਂ ਤੋਂ ਲੰਗਰ ਤਿਆਰ ਕਰਕੇ ਤੇ ਜਿੱਥੇ ਜਿੱਥੇ ਵੀ ਕੋਈ ਗਰੀਬ ਹੈ ਉੱਥੇ ਉੱਥੇ ਉਹ ਲੰਗਰ ਪਹੁੰਚਾਇਆ ਜਾ ਰਿਹਾ ਹੈ। ਦਰਬਾਰ ਸਾਹਿਬ ਤੋਂ ਵੀ, ਤਰਨ ਤਾਰਨ ਤੋਂ ਵੀ, ਫਤਿਹਗੜ੍ਹ ਸਾਹਿਬ ਤੋਂ ਵੀ, ਅਨੰਦਪੁਰ ਸਾਹਿਬ ਤੋਂ ਵੀ, ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੋਂ ਵੀ, ਜਿੱਥੇ ਜਿੱਥੇ ਵੀ ਸੰਗਤ ਜੀ ਪਵਿੱਤਰ ਅਸਥਾਨ ਹਨ, ਉੱਥੋਂ ਉੱਥੋਂ ਲੰਗਰ ਤਿਆਰ ਕਰਕੇ ਗਰੀਬਾਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ ਵੀ ਸੇਵਾ ਵਿੱਚ ਜੁਟੇ ਹੋਏ ਨੇ। ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਉਹਨਾਂ ਵੱਲੋਂ ਵੀ ਸੰਗਤ ਜੀ ਲੰਗਰ ਤਿਆਰ ਕਰਕੇ ਜਿੱਥੋਂ ਵੀ ਸੰਗਤ ਵੱਲੋਂ ਆਵਾਜ਼ ਆਉਂਦੀ ਹੈ ਉੱਥੇ ਹੀ ਗੱਡੀ ਭੇਜੀ ਜਾਂਦੀ ਹੈ। ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਵੱਲੋਂ ਵੀ ਪਿੰਡਾਂ ਦੇ ਵਿੱਚ ਰੋਜ਼ਾਨਾ ਹੀ ਬਹੁਤ ਭਾਰੀ ਲੰਗਰ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਵੀ ਗਰੀਬਾਂ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਹੈ। ਔਰ ਕਈ ਪ੍ਰਸ਼ਾਸਨ ਦੇ ਐਸੇ ਵੀਰ ਵੀ ਨੇ ਜਿਹੜੇ ਆਪਣੇ ਪੈਸਿਆਂ ਦਾ ਸੰਗਤ ਜੀ ਰਸਦ ਪਾਣੀ ਲੈ ਕਰਕੇ ਗਰੀਬਾਂ ਨੂੰ ਵਰਤਾ ਰਹੇ ਨੇ। ਇਹ ਚੰਗੇ ਗੁਣ ਹਨ। ਗਰੀਬਾਂ ਦੀ ਸੇਵਾ ਕਰਨੀ, ਗਰੀਬਾਂ ਦੀ ਬਾਹ ਫੜਨੀ, ਇਹ ਚੰਗੇ ਗੁਣ ਹਨ। ਤੇ ਜਦੋਂ ਜੀਵ ਕਿਤੇ ਚੱਲਦਾ ਹੈ ਨਾ, ਉਦੋਂ ਇਹ ਨਾਲ ਜਾਂਦੇ ਨੇ। ਔਰ ਜਦੋਂ ਇਹ ਜੀਵ ਮਾਤ ਲੋਕ ਤੋਂ ਵੀ ਤੁਰਦਾ ਹੈ ਨਾ ਜੀ, ਉਦੋਂ ਨਾਲ ਜਾਂਦੇ ਨੇ। ਹੁਣ ਇਹਦੇ ਚੰਗੇ ਗੁਣ ਉਹ ਵੀ ਨਾਲ ਜਾਂਦੇ ਨੇ ਤੇ ਜਿਹੜੇ ਇਹਨੇ ਅਵਗਣ ਕੀਤੇ ਨੇ ਨਾ ਜੀ, ਉਹ ਵੀ ਇਹਦੇ ਨਾਲ ਜਾਂਦੇ ਨੇ। ਅਵਗਣ ਜਿਹੜੇ ਨੇ ਨਾ, ਉਹ ਇਹਨੂੰ ਬੰਨਣ ਦਾ ਯਤਨ ਕਰਦੇ ਨੇ ਤੇ ਜਿਹੜੇ ਚੰਗੇ ਗੁਣ ਨੇ ਉਹ ਇਹਨੂੰ ਛਡਾਉਣ ਦਾ ਯਤਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਚੱਲਦਿਆਂ ਦਾਲ ਚਲਾਨ, ਉਹ ਸੱਜਣ ਨੇ ਸੱਜਣਾ ਜਿਹੜੇ ਮਾਤ ਲੋਕ ਤੋਂ ਜਾਣ ਲੱਗਿਆ ਨਾਲ ਜਾਂਦੇ ਹਨ
ਜਿੱਥੇ ਲਿਖਾ ਮੰਦੀ ਆ
ਜਿੱਥੇ ਪ੍ਰਭੂ ਦੀ ਦਰਗਾਹ ਵਿੱਚ ਜੀਵ ਦੇ ਪਾਸੋਂ ਲੇਖਾ ਮੰਗਿਆ ਜਾਣਾ ਹਿਸਾਬ ਕਿਤਾਬ ਕੀਤਾ ਜਾਣਾ ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਹੈ ਨਾ ਲੇਖਾ ਰੱਬ ਮੰਗੇਸੀ ਆ ਬੇਟਾ ਕੱਢ ਵਾਹੀ ਰੱਬ ਲੇਖਾ ਮੰਗਦਾ ਹੈ ਵਹੀ ਉਹ ਲੈਂਦਾ ਹੈ ਸੰਜੇ ਜੀ ਅਰਜੇਟਰ ਕੋਲ ਲੈਂਦਾ ਹੈ ਫਿਰ ਇਹਦੇ ਗੁਣਾਂ ਤੇ ਅਵਗੁਣਾਂ ਨੂੰ ਵੇਖਦਾ ਵੀ ਕਿੰਨੇ ਕਿੰਨੇ ਗੁਣ ਕੀਤੇ ਨੇ ਕਿੰਨੇ ਅਵਗੁਣ ਕੀਤੇ ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜਿੱਥੇ ਇਸ ਜੀਵ ਦਾ ਹਿਸਾਬ ਕਿਤਾਬ ਇਹਦਾ ਲੇਖਾ ਮੰਗਿਆ ਜਾਣਾ
ਦਸੰਨ
ਸਤਿਗੁਰੂ ਜੀ ਕਹਿੰਦੇ ਨੇ ਉਹ ਸੱਜਣ ਉੱਥੇ ਖਲੋਤੇ ਹੋਏ ਦਿਸਣ ਸਾਹਮਣੇ ਖਲੋਤੇ ਹੋਏ ਹੋਣ ਉਹਨਾਂ ਨੂੰ ਸੱਜਣ ਕਿਹਾ ਜਾਂਦਾ ਸੱਜਣਾ ਸੱਜਣ ਉਹ ਨਹੀਂ ਹੁੰਦੇ ਜੇ ਕਿਸੇ ਦੇ ਭੀੜ ਪਵੇ ਤੇ ਉਹ ਭੱਜ ਜਾਣ ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾਂਦਾ ਜਾਂ ਕੋ ਮੁਸ਼ਕਲ ਬੜਾ ਢੋਈ ਕੋਏ ਡਾਂਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਆਸਰਾ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਜਿਨ੍ਹਾਂ ਨੂੰ ਅਤਿਅੰਤ ਦੀ ਮੁਸ਼ਕਲ ਬਣ ਜਾਵੇ ਸਾਕ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਸਾਰੇ ਭੱਜ ਕੇ ਪਾਸੇ ਹੋ ਜਾਣ ਜੇ ਉਹਨਾਂ ਨੂੰ ਵਾਹਿਗੁਰੂ ਚੇਤੇ ਆਵੇ ਤੇ ਵਾਹਿਗੁਰੂ ਪਰ ਤੱਤੀ ਵਾੜ ਹੀ ਲੱਗਣ ਦਿੰਦਾ ਸੰਗਤ ਜੀ ਅੱਜ ਦੇ ਸਮੇਂ ਅੰਦਰ ਵੀ ਸਾਨੂੰ ਪ੍ਰਭੂ ਨੂੰ ਚੇਤੇ ਕਰਨਾ ਚਾਹੀਦਾ ਹੈ ਉਹਦੇ ਅੱਗੇ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਰਾਖ ਲਿਓ ਹਮ ਤੇ ਬਿਗੜੀ ਸੱਚੇ ਪਾਤਸ਼ਾਹ ਅਸੀਂ ਅਵਗੜੇ ਆ ਰਹੇ ਹਾਂ ਭੁੱਲੜ ਆ ਰਹਾ ਸਾਡੇ ਤੋਂ ਬੇਅੰਤੀ ਗਲਤੀਆਂ ਹੋ ਜਾਂਦੀਆਂ ਨੇ ਵਿਗਾੜ ਹੋ ਜਾਂਦੇ ਨੇ ਆਪ ਸਮਰੱਥ ਕਿਰਪਾ ਕਰਕੇ ਰੱਖ ਲਵੋ ਇਹ ਬੇਨਤੀਆਂ ਕਰਨੀਆਂ ਨੇ ਸੰਗਤ ਜੀ ਅੱਜ ਦੇ ਸਮੇਂ ਅੰਦਰ ਜਿਹੜਾ ਹਾਲਾਤ ਚੱਲ ਰਹੇ ਨੇ ਨਾ ਸਾਨੂੰ ਘਰਾਂ ਦੇ ਵਿੱਚ ਬੈਠ ਕਰਕੇ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ ਉਹਦੇ ਤੋਂ ਬਗੈਰ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਡਾਕਟਰਾਂ ਦੇ ਕੋਲ ਕੋਈ ਬਿਮਾਰੀ ਦੀ ਦਵਾਈ ਨਹੀਂ ਪਰਮੇਸ਼ਰ ਬੇਅੰਤ ਹੈ ਨੇਕੀ ਕੀਰੀ ਮੈਂ ਕੱਲ ਰੱਖਾ ਭਸਮ ਕਰੈ ਨਸ਼ਕਰ ਕੋਰ ਲੱਖ ਉਹ ਕਿਤਨਾ ਬੇਅੰਤ ਹੈ ਨਿੱਕੀ ਜੀ ਕੀੜੀ ਦੇ ਵਿੱਚ ਆਪਣੀ ਜੇ ਕਲਾ ਟਿਕਾ ਦੇਵੇ ਨਾ ਜੀ ਤੇ ਸਤਿਗੁਰੂ ਜੀ ਕਹਿੰਦੇ ਲੱਖਾਂ ਕਰੋੜਾਂ ਦਾ ਉਹ ਵਿਨਾਹ ਕਰ ਦਿੰਦੀ ਹੈ ਕੀੜੀ ਤੇ ਅੱਜ ਵੀ ਉਹ ਪ੍ਰਭੂ ਨੇ ਕੀੜੀ ਦੇ ਵਿੱਚ ਛਗਤੀ ਟਿਕਾਈ ਹੈ ਬਿਲਕੁਲ ਨਿੱਕੀ ਜੀ ਕੀੜੀ ਹੈ ਜਿਹਦੇ ਵਿੱਚ ਪ੍ਰਭੂ ਨੇ ਆਪਣੀ ਕਲਾ ਟਕਾਈ ਹੋਈ ਹੈ ਉਹ ਸਾਰੇ ਦੇਸ਼ਾਂ ਨੂੰ ਭਾਜੜ ਪਾਈ ਫਿਰਦੀ ਹੈ ਪਰ ਉਹਦੇ ਅੱਗੇ ਬੇਨਤੀਆਂ ਕਰੀਏ ਮਹਾਰਾਜ ਜੇ ਤੁਸੀਂ ਇਹ ਨਿੱਕੀ ਜੀ ਕੀੜੀ ਨੂੰ ਸ਼ਕਤੀ ਦਿੱਤੀ ਹੈ ਨਾ ਤੇ ਬੰਦ ਵੀ ਮਹਾਰਾਜ ਤੁਸੀਂ ਇਹਨੂੰ ਪਾ ਸਕਦੇ ਹੋਰ ਨਹੀਂ ਕੋਈ ਪਾ ਸਕਦਾ ਆਪ ਹੀ ਕਿਰਪਾ ਕਰੋ ਸਤਿਗੁਰੂ ਜੀ ਕਹਿੰਦੇ ਨੇ ਉਹ ਸੱਜਣ ਨੇ ਜਦੋਂ ਜੀਵ ਮਾਤ ਲੋਕ ਤੋਂ ਜਾਵੇ ਤੇ ਉਹ ਸਾਹਮਣੇ ਖਲੋਤਾ ਹੋਵੇ ਤੇ ਇਹ ਗੱਲ ਕਹੇ ਵੀ ਇਹ ਮੇਰਾ ਸੱਜਣ ਹੈ ਇਹਦੇ ਪਾਸੋਂ ਲੇਖਾ ਦਾ ਲਵੀ ਤੇ ਉਹ ਕਾਹਦਾ ਸੱਜਣ ਹੈ ਜਿਹੜਾ ਭੱਜ ਖਲੋਵੇ ਮੁਸ਼ਕਲ ਬਣ ਜਾਵੇ ਤੇ ਆ ਕੇ ਤੂੰ ਕੌਣ ਤੇ ਮੈਂ ਕੌਣ ਸਤਿਗੁਰੂ ਜੀ ਕਹਿੰਦੇ ਨਹੀਂ ਸੱਜਣਾ ਤੂੰ ਸੱਜਣ ਨਾਮ ਧਰ ਆਇਆ ਹੈ, ਪਰ ਤੇਰੇ ਕੰਮ ਜਿਹੜੇ ਨੇ ਨਾ ਉਹ ਸੱਜਣਾ ਵਾਲੇ ਨਹੀਂ
ਰਹਾਉ।
ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਕੋਠੇ ਮੰਡਪ ਮਾੜੀਆਂ,
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕੋਠੇ ਕੱਚੇ ਤੇ ਮੰਡਪ ਪੱਕੇ, ਮਕਾਨ ਅਤੇ ਮਾੜੀਆਂ ਹਵੇਲੀਆਂ, ਅਤੇ ਜਿਨ੍ਹਾਂ ਦੇ ਪਾਸਿਆਂ ਦੇ ਉੱਤੇ ਚਿੱਤਰਕਾਰੀ ਆਦਿ ਕੀਤੀ ਹੋਈ
ਹੈ, ਕਮਨਾਵਨੀ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇਹ ਟੱਟ ਜਾੜ ਵਾਲੀਆਂ ਜਿਹੜੀਆਂ ਨੇ ਨਾ ਇਹ ਕੰਮ ਨਹੀਂ ਆਉਂਦੀਆਂ,
ਸਖਣੀਆਂ,
ਕਿਉਂਕਿ ਇਹ ਵਿੱਚੋਂ ਸਖਣੀਆਂ ਹਨ। ਸੰਗਤ ਜੀ, ਇਹ ਜਿਹੜੇ ਸਰੀਰ ਨੇ ਨਾ ਕੋਟਿਆਂ ਦੇ ਮੰਡਪ ਮਾੜੀਆਂ ਦੇ ਨਿਆਈ, ਭਾਵੇਂ ਬਾਹਰੋਂ ਤਾਂ ਆਪਾਂ ਇਹਨਾਂ ਨੂੰ ਬੜਾ ਨਿੰਬ ਪੋਚ ਕੇ ਰੱਖਦੇ ਹਾਂ, ਚੰਗੇ ਚੰਗੇ ਸਾਬਣ ਲਾਉਂਦੇ ਹਾਂ, ਚੰਗੇ ਤੋਂ ਚੰਗੇ ਤੇਲ ਵਰਤਦੇ ਹਾਂ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀਆਂ ਸਰੀਰ ਉੱਤੇ ਕੋਠੇ ਮੰਡਪ ਤੇ ਮਾੜੀਆਂ ਨੇ ਨਾ, ਜਿਹਨਾਂ ਦੀ ਤੂੰ ਬੜੀ ਚਿੱਤਰਕਾਰੀ ਕਰਦਾ ਹੈ, ਬੜੇ ਲਿਬਾਸ ਧਾਰਨ ਕਰਦਾ ਹੈ, ਇਹ ਟੱਟ ਜਾੜ ਵਾਲੀਆਂ ਹਨ, ਇਹ ਤਹਿ ਜਾੜ ਵਾਲੀਆਂ ਨੇ, ਇਹ ਵਿੱਚੋਂ ਸੱਕੜੀਆਂ ਹਨ, ਇਹਨਾਂ ਦੇ ਅੰਦਰ ਕੋਈ ਚੰਗਾ ਗੁਣ ਨਹੀਂ, ਚੰਗੇ ਗੁਣਾਂ ਤੋਂ ਸੱਕੜੀਆਂ ਨੇ। ਪ੍ਰਭੂ ਦਾ ਨਿਵਾਸਤਾ ਵਿੱਚ ਹੈ ਪਰ ਜਾਣ ਨਹੀਂ ਸਕਿਆ, ਇਸ ਕਰਕੇ ਸੱਕੜੀਆਂ ਹਨ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਸੱਕੜੀਆਂ ਨੇ ਨਾ, ਇੱਕ ਦਿਨ ਭਾਈ ਇਹਨਾਂ ਨੇ ਟਹਿ ਜਾਣਾ, ਕਿਸੇ ਕੰਮ ਨਹੀਂ ਆਉਣਾ।
ਬੱਗਾ ਬੱਗੇ ਕੱਪੜੇ,
ਸਤਿਗੁਰੂ ਜੀ ਕਹਿੰਦੇ ਭਾਈ ਵੇਖੋ, ਜੇ ਇਹ ਸਰੀਰ ਰੂਪੀ ਕੋਠੇ ਟੱਟ ਜਾਣੇ ਨੇ, ਇਹ ਮੰਡਪ ਇਹ ਮਾੜੀਆਂ ਟਹਿ ਜਾਣੀਆਂ ਨੇ, ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਵਾਹਿਗੁਰੂ ਦਾ ਸਿਮਰਨ ਭਜਨ ਕਰਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ, ਉਹਦੀ ਉਪਮਾ ਕਰਨੀ ਚਾਹੀਦੀ ਹੈ। ਸੰਗਤ ਜੀ, ਇਹ ਸਰੀਰ ਸਦੀਵ ਕਾਲ ਨਹੀਂ, ਨਾਸਵੰਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸੱਜਣਾ ਆ ਜਿਹੜਾ ਤੂੰ ਸਰੀਰ ਦੇ ਉੱਤੇ ਉਜਲਾ ਲਿਬਾਸ ਅਤੇ ਤੀਰਥ ਵਰਗਾ ਤੂੰ ਆ ਘਰ ਬਣਾ ਕੇ ਬੈਠਾ ਹੈ ਨਾ ਮਿੱਤਰਾ, ਇਹ ਸਭ ਕੋਈ ਟੱਟ ਜਾਣ ਵਾਲਾ ਹੈ। ਤੇਰਾ ਸਰੀਰ ਵੀ ਨਾਸਵੰਤ ਹੈ, ਤੂੰ ਪ੍ਰਭੂ ਦੇ ਨਾਮ ਨਾਲ ਜੁੜਨਾ ਕਰ। ਅੱਗੇ ਸਤਿਗੁਰੂ ਜੀ ਦ੍ਰਿਸ਼ਟਾਂਤ ਦਿੰਦੇ ਨੇ, ਬੱਗਾ ਬੱਗੇ ਕੱਪੜੇ, ਬੱਗਾ ਕਹਿੰਦੇ ਨੇ ਬਗਲੇ ਨੂੰ, ਤੇ ਬਗਲੇ ਦੇ ਜਿਹੜੇ ਕੱਪੜੇ ਨੇ ਨਾ ਜੀ, ਉਹ ਵੀ ਚਿੱਟੇ ਨੇ। ਬਗਲੇ ਦੇ ਜਿਹੜੇ ਖੰਭ ਨੇ ਨਾ, ਉਹ ਵੀ ਚਿੱਟੇ ਹਨ।
ਤੀਰਥ ਮੰਜ ਵਸਨ,
ਹਜ਼ੂਰ ਕਹਿੰਦੇ ਉਹ ਜਿਹੜਾ ਬਗਲਾ ਹੈ ਨਾ, ਉਹ ਤੀਰਥ ਵਿੱਚ ਵਸਨ ਵਸਦਾ।
ਘੁੱਟ ਘੁੱਟ ਜੀਆ ਖਾਵਨੇ,
ਤੇ ਸੰਗਿਆ ਜੀ ਉਹ ਸਮਾਧੀ ਲਾਉਂਦਾ ਹੈ, ਜਿਹੜਾ ਬਗਲਾ ਹੈ ਨਾ ਉਹ ਸਮਾਧੀ ਲਾਉਂਦਾ ਹੈ। ਤੇ ਜਦੋਂ ਕੋਈ ਪਾਣੀ ਦੇ ਵਿੱਚੋਂ ਜੀਵ ਬੁੜਕਦਾ ਹੈ ਨਾ, ਤੇ ਝੱਟ ਹੀ ਉਹਨੂੰ ਪਕੜ ਲੈਂਦਾ ਹੈ, ਤੇ ਪਕੜ ਕੇ ਕੀ ਕਰਦਾ, ਘੁੱਟ ਘੁੱਟ ਜੀਆ ਆਵਣੇ, ਘੁੱਟ ਘੁੱਟ ਕੇ ਉਹਨਾਂ ਜੀਆਂ ਨੂੰ ਖਾਂਦਾ।
ਬੱਗੇ ਨਾ ਕਹੀਆ ਨਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਉਹਨਾਂ ਨੂੰ ਬੱਗੇ ਨੀ ਕਿਹਾ ਜਾਂਦਾ, ਉਹਨਾਂ ਨੂੰ ਬਗਲੇ ਨੀ ਕਿਹਾ ਜਾਂਦਾ, ਉਹ ਤਾਂ ਪੇਕੀ ਨੇ, ਉਹ ਤਾਂ ਪਖੰਡੀ ਨੇ, ਬਗਲੇ ਵਰਗੇ ਜਿਹਨਾਂ ਨੇ ਲਿਬਾਸ ਤਾਂ ਚਿੱਟਾ ਬਗਲੇ ਵਰਗਾ ਬਣਾਇਆ ਹੋਇਆ ਹੈ, ਤੀਰਥਾਂ ਦੇ ਉੱਤੇ ਵਸਦੇ ਵੀ ਨੇ ਪਰ ਆਏ ਹੋਏ ਜੀਵਾਂ ਨੂੰ ਚਿੱਲਦੇ ਵੀ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਬੱਗੇ ਨਹੀਂ ਕਿਹਾ ਜਾਂਦਾ, ਉਹ ਚਿੱਟੇ ਨਹੀਂ, ਉਹ ਚਪੇਦ ਨਹੀਂ ਕਹਿ ਜਾਂਦੇ। ਕਿਉਂ? ਉਹਨਾਂ ਦੇ ਅੰਦਰ ਮੈਲ ਹੈ ਤੇ ਉਹ ਜਿਹੜੀ ਮੈਲ ਹੈ ਨਾ ਜੀ, ਉਹ ਧੋਤਿਆਂ ਦੀ ਨਾ ਉਤਰੇ, ਉਹ ਧੋਣ ਦੇ ਨਾਲ ਵੀ ਉਤਰਦੀ
ਨਹੀਂ। ਰੁੱਖ ਸਰੀਰ ਮੈਂ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਸਿਮਲ ਦਾ ਰੁੱਖ ਹੈ ਨਾ, ਬੂਟਾ ਬੜਾ ਲੰਮਾ ਉੱਚਾ ਹੁੰਦਾ ਹੈ, ਉਹਨੂੰ ਸੂਹੇ ਸੂਹੇ ਫੁੱਲ ਲੱਗਦੇ ਨੇ। ਸੰਜੇ ਜੀ ਵੇਖ ਕਰਕੇ
ਮੈਜਨ ਦੇਖ ਭੁਲੰਮ,
ਅਤੇ ਜਿਹੜਾ ਮੈਜਨ, ਮੈਜਨ ਤੋਂ ਭਾਵ ਹੈ ਤੋਤਾ, ਜਿਹੜੇ ਤੋਤੇ ਨੇ ਨਾ ਉਹ ਵੇਖ ਕੇ ਤੇ ਭੁੱਲ ਜਾਂਦੇ ਨੇ ਸਿਮਲ ਦੇ ਬੂਟੇ ਨੂੰ ਵੇਖ ਕੇ, ਬੜਾ ਸੁੰਦਰ ਹੁੰਦਾ ਹੈ। ਉਹ ਤੋਤੇ ਉਹਦੀ ਗ੍ਰਿਫਤ ਵਿੱਚ ਆ ਜਾਂਦੇ ਨੇ, ਜਦੋਂ ਉਹਦਾ ਫਲ ਕਾਣ ਲੱਗਦੇ ਨੇ ਨਾ ਤੇ ਚੁੰਝ ਮਾਰਦੇ ਨੇ ਤੇ ਚੁੰਝ ਵਿੱਚ ਹੀ ਫਸ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਸਿਮਲ ਰੁੱਖ ਸਰੀਰ ਮੈਂ, ਇਹ ਜਿਹੜੇ ਸਾਡੇ ਲੰਮੇ ਉੱਚੇ ਸਰੀਰ ਨੇ ਨਾ ਸਿਮਲ ਵਰਗੇ, ਸੰਗਤ ਜੀ ਇਹਨਾਂ ਨੂੰ ਵੇਖ ਕਰਕੇ ਕਈ ਲੋਕ ਤੋਤਿਆਂ ਦੇ ਨਿਆਈ ਭੁੱਲ ਜਾਂਦੇ ਨੇ। ਜਿਵੇਂ ਸੱਜਣ ਨੂੰ ਵੇਖ ਕੇ ਕਈ ਭੁੱਲ ਜਾਂਦੇ ਸੀ ਵੀ ਇਹ ਸਾਧੂ ਹੈ, ਇਹ ਬੜਾ ਸਮਾਜ ਸੇਵੀ ਹੈ, ਲੋਕਾਂ ਦੀ ਸੇਵਾ ਕਰਦਾ ਹੈ, ਪਰ ਜਦੋਂ ਅੰਦਰ ਜਾ ਕੇ ਗਲ ਘੁੱਟਦਾ ਸੀ ਨਾ, ਫਿਰ ਲੋਕਾਂ ਨੂੰ ਪਤਾ ਲੱਗਦਾ ਸੀ ਵੀ ਇਹ ਤਾਂ ਪਖੰਡੀ ਹੈ, ਇਹ ਤਾਂ ਠੱਗ ਹੈ, ਚੋਰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਲੰਮੇ ਉੱਚੇ ਸਰੀਰਾਂ ਨੂੰ ਵੇਖ ਕਰਕੇ, ਲਿਬਾਸ ਨੂੰ ਵੇਖ ਕਰਕੇ ਕਈ ਵਾਰ ਕਈ ਜੀਵ ਭੁੱਲ ਜਾਂਦੇ ਹਨ।
ਸੇ ਫਲ ਕਮਨਾ ਆਮਨੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਉਹ ਸਿਮਲ ਦੇ ਫਲ ਜਿਹੜੇ ਨੇ ਨਾ ਉਹ ਕੰਮ ਨਹੀਂ ਆਉਂਦੇ,
ਤੇ ਗੁਣ ਨਾ ਤਨ ਹਨ।
ਇਸੇ ਤਰ੍ਹਾਂ ਸੰਗਤ ਜੀ, ਸੋ ਜਿਹੜੇ ਸਰੀਰ ਦੇ ਅੰਦਰ ਗੁਣ ਨੇ ਨਾ, ਹਨ ਦਾ ਅਰਥ ਹੈ ਹਨ, ਗੁਣ ਹਨ। ਸਤਿਗੁਰੂ ਜੀ ਕਹਿੰਦੇ ਨੇ ਸੇ ਫਲ ਕਾਮਣ ਆਵਣੀ ਤੇ ਗੁਣ, ਇਹ ਜਿਹੜੇ ਗੁਣ ਨੇ ਲੋਕਾਂ ਨੂੰ ਠੱਗਣ ਵਾਲੇ, ਮੂਰਖ ਬਣਾਉਣ ਵਾਲੇ, ਆਪਣੀ ਲਪੇਟ ਵਿੱਚ ਲਿਆਉਣ ਵਾਲੇ, ਸੰਗਤ ਜੀ ਸਤਿਗੁਰੂ ਜੀ ਕਹਿੰਦੇ ਨੇ ਮੈਂ ਤਨ ਹਨ, ਉਹ ਜਿਹੜੇ ਗੁਣ ਨੇ ਨਾ ਉਹ ਹੰਕਾਰ ਰੂਪ ਹਨ, ਹੰਕਾਰ ਪੈਦਾ ਕਰਦੇ ਨੇ, ਉਹ ਗੁਣ ਕਿਸੇ ਕੰਮ ਨਹੀਂ।
ਭਾਰ ਉਠਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਖਾਂ ਤੋਂ ਹੀਣੇ ਆਦਮੀ ਨੇ ਸਿਰ ਉੱਪਰ ਬਹੁਤ ਸਾਰਾ ਭਾਰ ਚੁੱਕਿਆ,
ਡੁੱਗਰ ਵਾਟ ਬਹੁਤ।
ਪਰ ਕਹਿੰਦੇ ਜਿਹੜਾ ਰਸਤਾ ਨਾ ਜੀ ਉਹ ਪਹਾੜੀ ਦਾ ਰਸਤਾ ਹੈ, ਡੂਗਰ ਕਹਿੰਦੇ ਨੇ ਪਹਾੜ ਨੂੰ, ਰਸਤਾ ਬਹੁਤ ਕਠਿਨ ਹੈ, ਰਸਤਾ ਜਿਹੜਾ ਨਾ ਪੈਂਡਾ ਉਹ ਬਹੁਤ ਹੀ ਔਖਾ,
ਮੱਖੀ ਲੋੜੀ ਨਾ ਲਹਾ।
ਪਰ ਕਹਿੰਦੇ ਨੇ ਉਹ ਚਾਹੁੰਦਾ ਵੀ ਮੈਨੂੰ ਅੱਖਾਂ ਪ੍ਰਾਪਤ ਹੋਣ, ਅੱਖੀ ਲੋੜੀ ਨਾ ਲਹਾ, ਅੱਖਾਂ ਨਾਲ ਵੇਖਣਾ ਚਾਹੁੰਦਾ ਹੈ।
ਹੋ ਚੜ ਲੰਘਾ ਕਿੱਤ,
ਪਰ ਅੱਖਾਂ ਨਾ ਹੋਣ ਕਰਕੇ ਵੇਖ ਨਹੀਂ ਸਕਦਾ, ਰਸਤਾ ਬੜਾ ਬਿਕਮ ਹੈ, ਕਠਿਨ ਹੈ, ਪਰ ਅੱਖਾਂ ਨਾ ਹੋਣ ਕਰਕੇ ਵੇਖ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੋ ਚੜ ਲੰਘਾ ਕਿੱਤ, ਮੈਂ ਕਿਵੇਂ ਇਹ ਪਹਾੜੀ ਰਸਤੇ ਨੂੰ ਚੜ ਕੇ ਲੰਘਾ, ਕਿਵੇਂ ਲੰਘਿਆ ਜਾਵੇ।
ਚੱਕਰੀਆ ਚੰਗਿਆਈਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੱਕਰੀਆਂ, ਚੱਕਰੀਆਂ ਕਹਿੰਦੇ ਨੌਕਰੀਆਂ, ਇੱਕ ਹੁੰਦੀ ਹੈ ਨਖਿੱਦ ਚੱਕਰੀ ਤੇ ਇੱਕ ਹੁੰਦੀ ਹੈ ਚੱਕਰੀ। ਚੱਕਰੀ ਹੁੰਦੀ ਹੈ ਚਾਹ ਨਾਲ ਸੇਵਾ ਕੀਤੀ ਜਾਣੀ, ਸੰਗਤ ਜੀ ਮਰਜ਼ਾਦਾ ਦੇ ਵਿੱਚ ਪੂਰੇ ਰਹਿਣਾ, ਮਰਜ਼ਾਦਾ ਤੋਂ ਪਾਸੇ ਨਾ ਜਾਣਾ, ਉਹਨੂੰ ਕਹਿੰਦੇ ਨੇ ਚਾਕਰੀ ਚਾਹ ਦੇ ਨਾਲ ਸੇਵਾ ਕਰਨੀ। ਇੱਕ ਹੁੰਦੀ ਹੈ ਨਕਿੱਦ ਚਾਕਰੀ, ਜਿਹੜੀ ਨਕਿੱਦ ਚਾਕਰੀ ਹੈ ਨਾ ਉਹ ਹੁੰਦੀ ਹੈ ਵੀ ਪੈਸੇ ਮਿਲੀ ਜਾਣ ਤੇ ਡਿਊਟੀ ਨਾ ਕਰਨੀ ਪਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚਾਕਰੀਆਂ ਚੰਗੀਆਂ, ਜਿਹੜੀਆਂ ਚਾਕਰੀਆਂ ਨੇ ਨਾ ਔਰ ਚੰਗਿਆਈਆਂ ਨੇ
ਔਰ ਸਿਆਣਪ ਕਿਤ
ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿਆਣਪਾਂ ਨੇ।
ਨਾਨਕ ਨਾਮ ਸਮਾਲ ਤੂੰ,
ਸਤਿਗੁਰੂ ਜੀ ਕਹਿੰਦੇ ਨੇ ਕਿਤਲੀਆਂ ਚਾਕਰੀਆਂ, ਕਿਤਲੀਆਂ ਚੰਗਿਆਈਆਂ, ਕਿਤਲੀਆਂ ਸਿਆਣਪਾਂ ਜਿਹੜੀਆਂ ਨੇ ਨਾ ਇਹ ਕਿਤ ਕਿਸੇ ਕੰਮ ਨਹੀਂ, ਇਹ ਕਿਸੇ ਕੰਮ ਨਹੀਂ ਆਉਣੀਆਂ। ਕੀ ਕੰਮ ਆਵੇਗਾ? ਜਦੋਂ ਆਪਾਂ ਚਾਹ ਨਾਲ ਵਾਹਿਗੁਰੂ ਨੂੰ ਚੇਤੇ ਕਰਾਂਗੇ ਤਾਂ ਪਰਮੇਸ਼ਰ ਨੂੰ ਚੇਤੇ ਕਰਾਂਗੇ, ਉਹ ਸਾਡੇ ਕੰਮ ਆਵੇਗਾ। ਇਹ ਚੱਕਰੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਜ਼ਿਕਰ ਕੀਤਾ, ਲਾਏ ਚਿੱਤ ਕਰ ਚੱਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਭਾਵਣੀ ਤਾਕੋ ਆਕੇ ਧਨ। ਚੱਕਰੀ ਨਾਮ ਜਪਣ ਰੂਪ ਚਾਕਰੀ ਕਰਨੀ ਹੈ ਸੰਗਤ ਜੀ, ਇਹ ਚਾਕਰੀ ਕੰਮ ਆਉਂਦੀ ਹੈ। ਦੁਨਿਆਵੀ ਚਾਕਰੀਆਂ ਜਿਹੜੀਆਂ ਨੇ ਨਾ, ਚੰਗਿਆਈਆਂ ਜਿਹੜੀਆਂ ਨੇ, ਸਤਿਗੁਰੂ ਵੀ ਕਹਿੰਦੇ ਨੇ ਦੁਨੀਆਂ ਕੀਆਂ ਵਡਿਆਈਆਂ ਅੱਗੇ ਸੇਤੀ ਜਾਲ। ਇਹ ਵਡਿਆਈ ਇਹ ਚੰਗਿਆਈ ਵੀ ਕਿਸੇ ਕੰਮ ਨਹੀਂ, ਇਹ ਸਿਆਣਪਾਂ ਵੀ ਕਿਸੇ ਕੰਮ ਨਹੀਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇਕੜਾ ਚੱਲੇ ਨਾਲ, ਹਜ਼ਾਰਾਂ ਸਿਆਣਪਾਂ ਹੋਣ ਪਰ ਵਾਹਿਗੁਰੂ ਨਾਲ ਇੱਕ ਵੀ ਸਿਆਣਪ ਜਿਹੜੀ ਹੈ ਨਾ ਉਹ ਨਹੀਂ ਚੱਲਦੀ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਸੱਜੇ ਨੇ ਚਰਨਾਂ ਤੇ ਡਿੱਗ ਕਰਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬੜਾ ਸ਼ਰਮਿੰਦਾ ਹੋਣਾ ਪਿਆ, ਆਪ ਜੀ ਦੇ ਬੜੇ ਖਰੇ ਬਚਨ ਕਹੇ ਨੇ, ਹਾਂ ਜਿਹੜੇ ਬਚਨ ਕੀਤੇ ਨੇ ਮਹਾਰਾਜ, ਮੇਰਾ ਜੀਵਨ ਉਸੇ ਤਰ੍ਹਾਂ ਦਾ ਹੀ ਹੈ, ਹੁਣ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮਹਾਰਾਜ ਮੈਂ ਕੀ ਕਰਿਆ ਕਰਾਂ। ਸਤਿਗੁਰੂ ਜੀ ਕਹਿੰਦੇ ਨਾਨਕ ਨਾਮ ਸੰਭਾਲ ਤੂੰ, ਐਸਾ ਜਿਹੜਾ ਤੂੰ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰ, ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ। ਸੰਗਤ ਜੀ, ਫਿਰ ਉਹ ਸੱਜਣ ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਦਾਤ ਦਿੱਤੀ, ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ, ਫਿਰ ਉਹ ਨਾਮ ਵਿੱਚ ਜੁੜਿਆ। ਸਤਿਗੁਰੂ ਜੀ ਨੇ ਫਿਰ ਉਹਨੂੰ ਕਿਹਾ ਤੂੰ ਸਿੱਖੀ ਦਾ ਪ੍ਰਚਾਰ ਕਰਿਆ ਕਰ, ਫਿਰ ਉਹ ਸਿੱਖ ਧਰਮ ਦਾ ਪ੍ਰਚਾਰਕ ਹੋਣ ਬਣਿਆ। ਸੱਜਣ, ਜਿਹਦੇ ਲੋਕ ਠੱਗ ਕਹਿੰਦੇ ਸੀ, ਪਖੰਡੀ ਕਹਿੰਦੇ ਸੀ, ਹੋਰ ਕਈ ਨਾਮ ਲੈ ਕੇ ਪੁਕਾਰਦੇ ਸੀ, ਜਦੋਂ ਨਾਮ ਨਾਲ ਜੁੜ ਗਿਆ ਫਿਰ ਉਹ ਸਿੱਖ ਧਰਮ ਦਾ ਪ੍ਰਚਾਰਕ
ਬੱਧਾ ਛੁੱਟ ਹੈ ਜਿੱਤ।
ਹਜ਼ੂਰ ਕਹਿਣ ਲੱਗੇ ਬੱਧਾ ਛੁੱਟ ਹੈ ਜਿੱਤ, ਜਿਸ ਕਰਕੇ ਤੂੰ ਬੰਧਨਾਂ ਤੋਂ ਛੁੱਟ ਜਾਵੇਗਾ, ਨਾਮ ਜਪਿਆ ਕਰ। ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਹੁਣ ਉਹ ਅੰਮ੍ਰਿਤ ਵੇਲੇ ਉੱਠਣ ਦਾ ਆਦੀ ਹੋ ਗਿਆ। ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਸਿਫਤ ਸਲਾਹ ਉਹਦੀ ਬੰਦਗੀ ਵਿੱਚ ਜੁੜ ਜਾਂਦਾ ਹੈ, ਸਿਮਰਨ ਵਿੱਚ ਜੁੜ ਜਾਂਦਾ ਹੈ। ਸੰਗਤ ਜੀ, ਫਿਰ ਉਹਦੇ ਸਾਰੇ ਬੰਧਨ ਜਿਹੜੇ ਸੀ ਨਾ ਉਹ ਸਤਿਗੁਰਾਂ ਨੇ ਕਿਰਪਾ ਕਰਕੇ ਨਿਵਰਤ ਕਰ ਦਿੱਤੇ। ਇਹ ਪਾਵਨ ਹੁਕਮ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਸੱਜਣ ਦੇ ਪ੍ਰਤ ਆਏ। ਇਹ ਪਾਵਨ ਸ਼ਬਦ ਉਚਾਰਨ ਕਰਕੇ ਆਪਾਂ ਨੂੰ ਵੀ ਸਤਿਗੁਰਾਂ ਨੇ ਕਿਹਾ ਭਾਈ ਜੇ ਤਾਂ ਇਸ ਤਰ੍ਹਾਂ ਦਾ ਜੀਵਨ ਹੈ ਤੇ ਫਿਰ ਇਹ ਜੀਵਨ ਕਿਸੇ ਅਰਥ ਨਹੀਂ, ਤੁਸੀਂ ਵੀ ਨਾਮ ਨੂੰ ਚੇਤੇ ਕਰੋ, ਸਿਮਰਨ ਕਰੋ, ਤਾਂ ਤੁਸੀਂ ਬੰਧਨਾਂ ਤੋਂ ਛੁੱਟ ਜਾਓਗੇ। ਸੋ ਲੜੀਵਾਰ ਕਥਾ ਜੋ ਰਾਗ ਬਿਲਾਵਲ ਵਿੱਚ ਚੱਲ ਰਹੀ ਹੈ, ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਬਿਲਾਵਲ ਮੁਹੱਲਾ ਪੰਜਵਾ, ਹਰ ਭਗਤਾਂ ਕਾ ਆਸਰਾ।
ਧੰਨ ਗੁਰੂ ਅਰਜਨ ਦੇਵ ਜੀ, ਰਾਗ ਬਿਲਾਵਲ ਵਿੱਚ ਇਹ ਪਾਵਣ ਉਪਦੇਸ਼ ਬਖਸ਼ਿਸ਼ ਕਰਦੇ ਨੇ, ਹਰ ਭਗਤਾਂ ਕਾ ਆਸਰਾ। ਹਰੀ ਪਰਮੇਸ਼ਰ ਭਗਤਾਂ ਦਾ ਆਸਰਾ ਹੈ। ਭਗਤ ਹੋਰ ਕਿਸੇ ਆਸਰੇ ਵੱਲੇ ਝਾਕਦੇ ਨਹੀਂ। ਭਗਤਾਂ ਦੀ ਇੱਕੋ ਇੱਕ ਟੇਕ ਹੈ ਪ੍ਰਭੂ ਉੱਤੇ, ਮਾਲਕ ਉੱਤੇ, ਤੇ ਉਹ ਭਗਤਾਂ ਦਾ ਆਧਾਰ ਵੀ ਹੈ, ਆਸਰਾ ਵੀ ਹੈ। ਜਦੋਂ ਜਦੋਂ ਵੀ ਭਗਤਾਂ ਦੇ ਉੱਤੇ ਵਿਪਤਾ ਪੈਂਦੀ ਹੈ, ਸੰਗਤ ਜੀ ਆਪ ਆ ਕੇ ਰਾਖੀ ਕਰਦਾ ਹੈ, ਰੱਖਿਆ ਕਰਦਾ
ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਆਨ ਹੋਰ, ਜਿਹੜੇ ਹੋਰ ਹੋਰ ਥਾਂ ਨੇ ਨਾ, ਉਹ ਭਗਤ ਪਸੰਦ ਨਹੀਂ ਕਰਦੇ। ਜਿਵੇਂ ਸਮਾਜ ਵਿੱਚ ਆਪਾਂ ਵੇਹਨੇ ਹਾਂ ਨਾ, ਕਈ ਲੋਕ ਗੁਰਦੁਆਰਿਆਂ ਵਿੱਚ ਵੀ ਆਉਂਦੇ ਨੇ, ਕਬਰਾਂ ਤੇ ਵੀ ਜਾ ਕੇ ਤੇਲ ਪਾਈ ਜਾਂਦੇ ਨੇ। ਸੋ ਸੰਗਤ ਜੀ, ਉਹ ਲੋਕ ਜਿਹੜੇ ਨੇ ਨਾ, ਉਹ ਹੋਰ ਹੋਰ ਥਾਵਾਂ ਦੇ ਉੱਤੇ ਭਟਕਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਭਗਤ ਇਸ ਤਰ੍ਹਾਂ ਭਟਕਦੇ ਨਹੀਂ। ਅੜ ਨਾਹੀਂ ਥਾਂ, ਭਗਤਾਂ ਵਾਸਤੇ ਹੋਰ ਕੋਈ ਦੂਜੀ ਥਾਂ ਨਹੀਂ ਪ੍ਰਭੂ ਤੋਂ ਬਗੈਰ।
ਤਾਨ ਦੀਵਾਨ ਪਰਿਵਾਰ ਧਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਤਾਨ ਦੀਵਾਨ ਪਰਿਵਾਰ ਧਨ, ਪ੍ਰਭ ਤੇਰਾ ਨਾਮ। ਹੇ ਪ੍ਰਭੂ, ਤੇਰਾ ਨਾਮ ਹੀ ਭਗਤਾਂ ਦਾ ਤਾਨ ਹੈ, ਬਲ ਹੈ, ਔਰ ਤੇਰਾ ਨਾਮ ਹੀ ਭਗਤਾਂ ਦਾ ਦੀਵਾਨ ਹੈ, ਔਰ ਭਗਤਾਂ ਦਾ ਤੇਰਾ ਨਾਮ ਹੀ ਪਰਿਵਾਰ ਤੇ ਧਨ ਆਦਿਕ
ਕਰ ਕਿਰਪਾ ਪ੍ਰਭ ਆਪਣੀ।
ਹੇ ਪ੍ਰਭੂ ਜੀ, ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰੋ,
ਆਪਣੀ ਅਰਦਾਸ ਰੱਖ ਲਈਏ।
ਸੱਚੇ ਪਾਤਸ਼ਾਹ ਜੀ, ਆਪ ਜੁਗਾ ਪ੍ਰਜੰਤ ਆਪਣੇ ਦਾਸਾਂ ਨੂੰ ਪੈਦਾ ਕਰਕੇ, ਭਗਤਾਂ ਨੂੰ ਪੈਦਾ ਕਰਕੇ, ਫਿਰ ਉਹਨਾਂ ਦੀ ਰਾਖੀ ਕਰਦੇ ਆਏ ਹੋ। ਔਰ ਜੋ ਜੋ ਭਗਤ ਪਾਇਆ, ਐਜ ਰੱਖਦਾ ਆਇਆ ਰਾਮ ਰਾਜੇ। ਸੰਗਤ ਜੀ, ਜੁਗਾ ਪ੍ਰਜੰਤ ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੀ ਰਾਖੀ ਵੀ ਕਰਦਾ।
ਨਿੰਦਕ ਨਿੰਦਾ ਕਰ ਪਚੇ,
ਜਿਹੜੇ ਨਿੰਦਕ ਨੇ ਨਾ ਜੀ, ਉਹ ਨਿੰਦਿਆ ਕਰਕੇ ਪਚੇ ਖਰਾਬ ਹੋਏ ਨੇ। ਨਿੰਦਕ ਦਾ ਕੰਮ ਹੈ ਨਿੰਦਾ ਕਰਨੀ। ਨਿੰਦਕ ਨੂੰ ਨਿੰਦਾ ਜਿਹੜੀ ਪਿਆਰੀ ਲੱਗਦੀ ਹੈ, ਪਰ ਭਗਤ ਜੀ ਕਹਿੰਦੇ ਜਿਹੜਾ ਨਿੰਦਿਆ ਕਰਨ ਵਾਲਾ ਹੈ ਨਾ, ਉਹ ਡੁੱਬ ਜਾਂਦਾ ਹੈ, ਜਿਹਦੀ ਨਿੰਦਿਆ ਹੁੰਦੀ ਹੈ ਉਹ ਪਾਰ ਉੱਤਰ ਜਾਂਦਾ ਹੈ। ਅੱਜ ਦੇ ਸਮੇਂ ਅੰਦਰ ਵੀ ਕਈ ਲੋਕ ਕਹਿੰਦੇ ਜੀ ਗੁਰਦੁਆਰੇ ਬੰਦ ਕਰ ਦਿਓ, ਗੁਰੂ ਦਾ ਦਰਬਾਰ ਕਦੇ ਵੀ ਬੰਦ ਨਹੀਂ ਹੁੰਦਾ। ਸੰਗਤ ਆਵੇ ਜਾਂ ਨਾ ਆਵੇ ਵੱਖਰੀ ਗੱਲ ਹੈ, ਗੁਰੂ ਦਰਬਾਰ ਦੇ ਸੇਵਾਦਾਰ ਕਿਸੇ ਨੂੰ ਰੋਕ ਨਹੀਂ ਸਕਦੇ। ਪੀਪੂ ਗੁਰੂ ਘਰ ਵਿੱਚ ਨਹੀਂ ਆ ਸਕਦਾ, ਇੱਥੇ ਆ ਕਰਕੇ ਰੋਗੀਆਂ ਨੂੰ ਸਕੂਨ ਮਿਲਦਾ ਹੈ, ਇੱਥੇ ਆ ਕਰਕੇ ਰੋਗੀ ਲੋਕ ਆਪਣੀ ਬਾਹ ਗੁਰੂ ਨੂੰ ਫੜਾਉਂਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ। ਸੰਗਤ ਜੀ, ਬੇਅੰਤ ਸਾਖੀਆਂ ਜਿਨ੍ਹਾਂ ਦੀ ਬਾਹ ਸਤਿਗੁਰਾਂ ਨੇ ਪਕੜੀ, ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਦੇ ਵਿੱਚ ਜਦੋਂ ਪਲੇਗ ਦੀ ਬਿਮਾਰੀ ਫੈਲੀ, ਤੇ ਸਤਿਗੁਰਾਂ ਨੇ ਇੱਕ ਦੋ ਪ੍ਰੇਮੀਆਂ ਨੂੰ ਆਪਣੇ ਚਰਨ ਧੋ ਕੇ ਦਿੱਤੇ। ਹੁਣ ਬਿਮਾਰੀ ਜ਼ਿਆਦੀ ਸੀ, ਦਿੱਲੀ ਸਾਰੀ ਗ੍ਰਸਤ ਸੀ। ਫਿਰ ਸਤਿਗੁਰਾਂ ਨੇ ਵਿਚਾਰਿਆ ਕਿ ਹੁਣ ਇਕੱਲੇ ਇਕੱਲੇ ਨੂੰ ਕਿਵੇਂ ਚਰਨ ਧੋ ਕੇ ਦਿਆਂਗੇ। ਸਤਿਗੁਰਾਂ ਨੇ ਫਿਰ ਇੱਕ ਬੱਚੇ ਵਿੱਚ ਆਪਣੇ ਮੁਬਾਰਕ ਚਰਨ ਧੋ ਦਿੱਤੇ ਤੇ ਆਖਿਆ ਭਾਈ ਇੱਥੋਂ ਜਲ ਚੱਕੀ ਜਾਓ, ਤੁਹਾਡੇ ਰੋਗ ਕੱਟੇ ਜਾਣਗੇ। ਸਤਿਗੁਰੂ ਤੇ ਉਹਨਾਂ ਰੋਗੀਆਂ ਦੀ ਬਾਹ ਫੜਦੇ ਨੇ, ਪਰ ਨਿੰਦਕ ਲੋਕ ਜਿਹੜੇ ਨੇ ਉਹ ਨਿੰਦਾ ਵੀ ਕਰੀ ਜਾਂਦੇ ਨੇ। ਵੇਖੋ ਜੀ ਇਹ ਗੁਰਦੁਆਰੇ ਦੀ ਬੰਦ ਕਰਦੇ ਜੀ, ਵੇਖੋ ਜੀ ਰੋਗੀ ਆ ਰਹੇ ਨੇ ਜੀ, ਉਹਨਾਂ ਦਾ ਕੰਮ ਹੀ ਐਸਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਨਿੰਦਕ ਨੇ ਨਾ ਉਹ ਨਿੰਦਿਆ ਦੇ ਵਿੱਚ ਪਚੇ ਹੋਏ ਨੇ।
ਜਮ ਕਾਲ ਗਰਸੀਏ,
ਸੋ ਕਹਿੰਦੇ ਜਮਾਂ ਨੇ ਫੜ ਕਰਕੇ ਉਹਨਾਂ ਨੂੰ ਗਰਸ ਲਿਆ, ਆਪਣਾ ਭੋਜਨ ਬਣਾ ਲਿਆ।
ਰਹਾਓ ਸੰਤਾ ਏਕ ਧਿਆਵਨਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤਾਂ ਨੇ ਇੱਕ ਵਾਹਿਗੁਰੂ ਨੂੰ ਧਿਆਉਣਾ ਕੀਤਾ।
ਦੂਸਰ ਕੋ ਨਾਹੇ,
ਸੰਤਾਂ ਨੇ ਹੋਰ ਕਿਸੇ ਦੂਜੇ ਨੂੰ ਨਹੀਂ ਧਿਆਉਣਾ ਕੀਤਾ, ਕਿਸੇ ਦੂਜੇ ਨੂੰ ਯਾਦ ਨਹੀਂ ਕੀਤਾ।
ਇੱਕ ਸੇ ਅੱਗੇ ਬੇਨਤੀ,
ਸੰਤ ਇੱਕ ਅੱਗੇ ਬੇਨਤੀ ਕਰਦੇ ਨੇ, ਥਾਂ ਥਾਂ ਤੇ ਬੇਨਤੀਆਂ ਨਹੀਂ ਕਰਦੇ। ਸੰਗਤ ਜੀ ਜਿਵੇਂ ਜਮਾਲ ਤੇ ਪਤੰਗ ਦੀ ਸਾਖੀ ਆਪਾਂ ਕਈ ਵਾਰ ਸਰਵਣ ਕੀਤੀ ਹੈ, ਜਮਾਲ ਤੇ ਪਤੰਗ, ਪਤੰਗ ਗੁਰੂ ਦਾ ਸਿੱਖ ਹੈ ਤੇ ਜਿਹੜਾ ਜਮਾਲ ਹੈ ਨਾ ਇਹ ਦੁਕਾਨਦਾਰ ਹੈ। ਇੱਕ ਵਾਰੀ ਭਾਈ ਪਤੰਗ ਜੀ ਮਾਇਆ ਰੱਖ ਕੇ ਗਏ, ਜਮਾਲ ਨੇ ਭਾਈ ਪਤੰਗ ਦੇ ਕੋਲ ਮਾਇਆ ਰੱਖੀ, ਜਦੋਂ ਆਏ ਲੰਮਾ ਸਮਾਂ ਹੋਣ ਕਰਕੇ ਚੇਤਾ ਭੁੱਲ ਗਿਆ, ਲੰਮੀ ਸਾਕੀ ਹੈ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੰਗਤ ਜੀ ਆਖਿਰਕਾਰ ਜਦੋਂ ਫੈਸਲਾ ਹੋਇਆ ਕਿ ਦੋਵਾਂ ਦੀਆਂ ਬਾਹਾਂ ਕੜਾਏ ਦੇ ਤਪੇ ਹੋਏ ਤੇਲ ਵਿੱਚ ਪਾਈਆਂ ਜਾਣ, ਪਾਈਆਂ ਗਈਆਂ, ਭਾਈ ਪਤੰਗ ਦੀ ਬਾਂਹ ਨੂੰ ਆਚ ਨਹੀਂ ਲੱਗੀ, ਜਮਾਲ ਦੀ ਬਾਂਹ ਸੜ ਗਈ। ਜਦੋਂ ਸਤਿਗੁਰਾਂ ਦੇ ਕੋਲ ਆਏ ਨਾ, ਥੋੜੇ ਸਮੇਂ ਤੋਂ ਬਾਅਦ ਦੀਵਾਲੀ ਦਾ ਸਮਾਂ ਆਇਆ ਤੇ ਉਹਨੇ ਦੁਕਾਨ ਸਾਫ ਕੀਤੀ, ਮੋਹਰਾਂ ਲੱਭ ਗਈਆਂ, ਉਹਨੇ ਜਾ ਕੇ ਜਮਾਲ ਦੇ ਘਰ ਦਿੱਤੀਆਂ। ਉਹਨੇ ਕਿਹਾ ਵੀ ਤੂੰ ਹੈ ਝੂਠਾ ਸੀ, ਤੇਰੀ ਬਾਂਹ ਨਹੀਂ ਸੜੀ, ਮੇਰੀ ਬਾਂਹ ਕਿਵੇਂ ਸੜ ਗਈ? ਉਹ ਆਂਹਦਾ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਮੇਰੇ ਨਾਲ ਕਰਵਾ ਲੈਂਦੇ। ਜਦੋਂ ਸਤਿਗੁਰਾਂ ਦੇ ਕੋਲ ਆਏ ਤੇ ਸਤਿਗੁਰੂ ਜੀ ਕਹਿਣ ਲੱਗੇ, ਜਮਾਲ ਜਦੋਂ ਤੁਹਾਡੀਆਂ ਬਾਹਾਂ ਪਾਉਣ ਦਾ ਸਮਾਂ ਸੀ ਨਾ ਤੱਤੇ ਤੇਲ ਵਿੱਚ, ਉਦੋਂ ਤੂੰ ਕਈਆਂ ਨੂੰ ਯਾਦ ਕੀਤਾ, ਕਈਆਂ ਨੂੰ ਤੂੰ ਸੁੱਕੜਾ ਸੁੱਖੀਆਂ, ਪਰ ਤੇਰੀ ਕਿਸੇ ਵੇਲੇ ਬਾਹ ਨਹੀਂ ਫੜੀ। ਪਰ ਇਹ ਭਾਈ ਪਤੰਗੇ ਨੇ ਕੇਵਲ ਇੱਕ ਗੁਰੂ ਦੇ ਅੱਗੇ ਅਰਦਾਸ ਕੀਤੀ ਹੈ, ਗੁਰੂ ਨੇ ਇਹਨੂੰ ਆਚ ਨਹੀਂ ਲੱਗਣ ਦਿੱਤੀ। ਸੰਗਤ ਜੀ ਇੱਕ ਸਾਜੇ ਬੇਨਤੀ, ਉਹ ਇੱਕ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਨੇ,
ਸਾਰੀਆਂ
ਥਾਵਾਂ ਤੇ ਰਵਿਆ
ਕਥਾ ਪੁਰਾਤਨ ਇਹ ਸੁਣੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੁਰਾਤਨ ਜਿਹੜੀ ਕਥਾ ਹੈ ਨਾ ਉਹ ਇਉਂ ਸਰਵਣ ਕੀਤੀ,
ਭਗਤਨ ਕੀ ਬਾਣੀ,
ਭਗਤਾਂ ਦੀ ਬਾਣੀ ਦੁਆਰਾ ਜਿਹੜੀ ਪੁਰਾਤਨ ਕਥਾ ਸੀ ਨਾ ਜੀ ਉਹ ਇਸ ਤਰ੍ਹਾਂ ਸਰਵਣ ਕੀਤੀ।
ਸਗਲ ਦੁਸ਼ਟ ਖੰਡ ਖੰਡ ਕੀਏ,
ਕਹਿੰਦੇ ਨੇ ਪ੍ਰਭੂ ਨੇ ਆਪ ਕਿਰਪਾ ਕਰਕੇ ਜਿਹੜੇ ਦੁਸ਼ਟ ਸਨ ਉਹਨਾਂ ਨੂੰ ਖੰਡ ਖੰਡ ਟੋਟੇ ਟੋਟੇ ਕਰ ਦਿੱਤਾ।
ਜਨ ਲੀਏ ਮਾਨੀ,
ਸੋ ਕਹਿੰਦੇ ਨੇ ਇਸ ਤਰ੍ਹਾਂ, ਸੋ ਜਨ ਲੀਏ ਮਾਨੀ, ਜਿਹੜੇ ਸੇਵਕ ਨੇ ਨਾ ਉਹਨਾਂ ਨੇ ਮਨ ਲੈਣਾ ਕੀਤਾ ਇੱਕ ਵਾਹਿਗੁਰੂ ਅਤਵਾ ਇਹ ਵਾਹਿਗੁਰੂ ਦੇ ਮਨ ਵਿੱਚ ਭਾਗ।
ਸਤ ਬਚਨ ਨਾਨਕ ਕਹੇ,
ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਦੇ ਪਿਆਰੇ ਸਤ ਬਚਨ ਕਹਿੰਦੇ ਨੇ, ਦੂਜੀ ਗੱਲ ਹੀ ਨਹੀਂ ਕਰਦੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਨੇ, ਅਕਾਲ ਪੁਰਖ ਤੇਰਾ ਹੁਕਮ ਹੈ, ਸਤ ਹੈ ਪਰ ਆਪ ਕਿਰਪਾ ਕਰੋ, ਆਪਣੇ ਜਨਾਂ ਦੀ ਲਾਜ ਰੱਖੋ।
ਪ੍ਰਗਟ ਸਭ ਮਾਹੇ,
ਸਾਰਿਆਂ ਦੇ ਵਿੱਚ ਪ੍ਰਗਟ ਹਨ,
ਪ੍ਰਭ ਕੇ ਸੇਵਕ ਸਰਨ ਪ੍ਰਭ,
ਜਿਹੜੇ ਪ੍ਰਭੂ ਦੇ ਸੇਵਕ ਨੇ ਨਾ ਉਹ ਪ੍ਰਭੂ ਦੀ ਚਰਨ ਵਿੱਚ ਹਨ।
ਤਿਨ ਕਉ ਭਉ ਨਾਹੇ,
ਸੰਗਤ ਜੀ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ, ਉਹਨਾਂ ਨੂੰ ਕੋਈ ਭਉ ਨਹੀਂ, ਕਿਉਂਕਿ ਜੋ ਕੁਝ ਵੀ ਹੈ ਨਾ ਜੀ ਇਹ ਸਭ ਕੋਈ ਪ੍ਰਭੂ ਦੇ ਹੁਕਮ ਵਿੱਚ ਹੈ। ਤੇ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਫਿਰ ਉਹਨਾਂ ਨੂੰ ਕਾਹਦਾ ਡਰ ਹੈ। ਜੰਗ ਲੱਗਾ ਹੋਵੇ, ਜਿਹੜਾ ਰਾਜੇ ਦੀ ਸ਼ਰਨ ਵਿੱਚ ਚਲੇ ਗਿਆ ਉਹਨੂੰ ਕਾਹਦਾ ਡਰ ਹੈ, ਫਿਰ ਉਹਨੂੰ ਕੋਈ ਡਰ ਨਹੀਂ ਹੁੰਦਾ। ਇਸੇ ਤਰ੍ਹਾਂ ਸੰਗਤ ਜੀ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਭਾਉ ਡਰ ਆਦਿਕ ਨਹੀਂ ਵਿਆਪਦਾ। ਗੁਰੂ ਕਿਰਪਾ ਕਰੇ, ਸਤਿਗੁਰਾਂ ਨੇ ਇਹ ਪਾਵਨ ਲੜੀਵਾਰ ਕਥਾ ਵਿੱਚੋਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਆਪਾਂ ਵੀ ਭਗਤਾਂ ਦੀ ਤਰ੍ਹਾਂ ਵਾਹਿਗੁਰੂ ਦਾ ਆਸਰਾ ਲਈਏ, ਉਹਦੀ ਓਟ ਤੱਕੀਏ, ਉਹਦੀ ਸ਼ਰਨ ਵਿੱਚ ਪਈਏ ਤੇ ਵਾਰ ਵਾਰ ਉਹਦੇ ਚਰਨਾਂ ਵਿੱਚ ਬੇਨਤੀਆਂ ਕਰੀਏ। ਸਤਿਗੁਰੂ ਕਿਰਪਾ ਕਰੋ। ਦੁਨੀਆਂ ਦੇ ਲੋਕ ਭਾਵੇਂ ਨਹੀਂ ਸਮਝਦੇ, ਪਰ ਜਿਹਨਾਂ ਨੂੰ ਸਮਝ ਹੈ ਜਿਹੜਾ ਜੀ ਉਹ ਜ਼ਰੂਰ ਬੇਨਤੀਆਂ ਕਰਨ ਕਿ ਵਾਹਿਗੁਰੂ ਇਹ ਤੁਹਾਡੇ ਹੁਕਮ ਵਿੱਚ ਹੈ, ਤੁਸੀਂ ਹੀ ਕਿਰਪਾ ਕਰਕੇ ਜਗਤ ਜਲੰਧਰ ਦੀ ਰੱਖਿਆ ਕਰਨੀ ਹੈ। ਔਰ ਸੰਗਤ ਜੀ ਭਾਵੇਂ ਪ੍ਰਚਾਚੜ ਵੀ ਆਪਣੇ ਤੌਰ ਤੇ ਯਤਨ ਕਰ ਰਿਹਾ ਹੈ, ਸਤਿਗੁਰੂ ਰਹਿਮਤ ਕਰਨ ਸਾਰਿਆਂ ਦੇ ਯਤਨ ਕੀਤੇ ਹੋਏ ਜਿਹੜੇ ਨੇ ਉਹ ਸਫਲੇ ਹੋਣ। ਸਾਰੀਆਂ ਜਥੇਬੰਦੀਆਂ ਸਮਾਜ ਸੇਵੀ ਜਿੰਨੇ ਵੀ ਵੀਰ ਸੇਵਾ ਕਰ ਰਹੇ ਨੇ ਸਤਿਗੁਰੂ ਸਾਰਿਆਂ ਦੀ ਸੇਵਾ ਵਿੱਚ ਥਾਂ ਪਾਉਣ, ਸਤਿਗੁਰੂ ਰਹਿਮਤ ਕਰਨ ਜੀ।
ਸਤ ਬਚਨ ਨਾਨਕ ਗਾਹੇ ਪ੍ਰਗਟ ਪ੍ਰਭ ਕੇ ਸੇਵਕ ਸਰਨ ਪ੍ਰਭ ਤਿੰਨ ਕਉ ਭਾਉ ਨਾਹੋ। ਵਾਹਿਗੁਰੂ ਜੀ ਕੀ ਫਤਿਹ।